अमरदास गुर हृदय
हृदय
श्री गुरु रामदास गुण
गामो
श्री अर्जन विघ्नन के नाशक
विघ्नन के नाशक
श्री हर गोविंद शोभ सुमत
प्रकाशक
श्री हर राय नमो कर जोरी
नमो कर जोरी
गुरु हर कृष्ण मनाए
बहोरी
गुरु तेग बहादुर
परम केर पाला परम केर पाला
श्री गुरु गोविंद सिंह
बेसाला पुन पुन सीसा
बंद हो बार बार
जगदीशा
एकंकारा सतगुरु तेह प्रसाद सच
होए
वाहे गुरु जी के फतेह विघ्न विनाशन
सोए
तन तन सच्चे पातशाह गरीब नवाज दीन दुनिया दे मालिक चवर छतर तखत दे मालक समरथ गुरु प्रतख गुरु दीन दयाल कृपाल अंतर जामी पूरन पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखेक सच्चे पातशाह गरीब नवाज सच्चे पातशाह धन धन अंतर जामी सतगुरु गरीब नवाज धन धन सतगुरु श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्यार दे नाल सब सिख संगत जोड़ो दोवें हथ ते प्रेम दे नाल सारी संगत उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
मन मिरदियां एकागर होण ऐसी सच्चे पातशाह जी दे चरणा विच अरदास करो ते एक बार फिर सारी संगत गज के आखो धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह महाराज जी दी पवित्र हाजरी विखे सुभाए मान गुरु की साजी नवाजी गुरु जी दी प्यारी गुरु जी दी सवारी साध संगत जियो आप जी बड़े प्यार दे नाल सतगुरु जी दे सोहणे दर्शन कर रहे हो गरीब नवाज सच्चे पातशाह जी दी पवित्र बाणी दा रस पिन्ना कीर्तन भाई साहब जी दे कोलों आप जी ने सरवण कीता साध संगत जी महाराज सच्चे पातशाह ने बड़ी कृपा कीती दया कीती सानू अपनी हाजरी विच अपने चरणा विच बैठण दा मौका बख्शिश कीता जी आप जी शब्द सरवण कर रहे सी तू दाता जियां सब नाका तेरा दिता पहर है खाए इहदे विच शक कोई नहीं है सात संगत जी भावें कोई सच्चे पातशाह गरीब नवाज जी की बाणी नूं मन्नदा जां नहीं मन्नदा जी आस्तक है जां नास्तक है पर सारे रब दा ही दित्ता खा रहे ने जी एक दिन किते परमेशर दी इधर दा इधर लिख देण ते सात संगत जी उस दिन कुछ दा कुछ बन जाए जी सो आप जी बड़े प्यार दे नाल हजूर सच्चे पातशाह गरीब नवाज जी की पवित्र बाणी का कीर्तन सरवण कर रहे थे बहुत ऐसे शब्द हैं जिदे विच महाराज सच्चे पातशाह ने सिख्या दिती है सब कुछ खा के सब कुछ पी के ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਿਵੇਂ ਕਰਨੀ ਹੈ ਜੀ। ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ
ਖਾਵਣਾ,
ਇੰਨੀ ਗੱਲ ਹੀ ਕੋਈ ਬੰਦਾ ਹਰ ਰੋਜ਼ ਵਿਰਲਾ ਹੀ ਹੋਏਗਾ ਜਿਹੜਾ ਬੋਲਦਾ ਹੋਏਗਾ ਜੀ। ਜਦੋਂ ਪ੍ਰਸ਼ਾਦਾ ਛਕਦੇ ਹਾਂ, ਛਕਣ ਸਮੇਂ ਜਾਂ ਛਕਣ ਤੋਂ ਬਾਅਦ ਜੇ ਬੰਦਾ ਇੰਨੀ ਗੱਲ ਵੀ ਬੋਲ ਲਵੇ ਤੇ ਸਤਸੰਗ ਜੀ ਬੜਾ ਭਲਾ ਹੋ ਸਕਦਾ ਜੀ। ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਹੇ ਵਾਹਿਗੁਰੂ ਜੀ, ਤੁਸੀਂ ਦਾਤੇ ਹੋ ਤੇ ਤੁਹਾਡਾ ਦਿੱਤਾ ਹੋਇਆ ਸਾਰੇ ਖਾ ਰਹੇ ਨੇ ਜੀ। ਹਾਂਜੀ, ਨਾਸਤਿਕਾਂ ਦੀ ਗੱਲ ਛੱਡ ਵੀ ਦਈਏ ਕੁਝ ਸਮੇਂ ਵਾਸਤੇ, ਤੇ ਆਪਾਂ ਗੁਰੂ ਘਰ ਨੂੰ ਮੰਨਣ ਵਾਲੇ ਹਾਂ ਖਾਲਸਾ ਜੀ, ਅਸੀਂ ਤੇ ਗੁਰੂ ਜੀ ਦਾ ਹੀ ਦਿੱਤਾ ਖਾ ਰਹੇ ਹਾਂ ਨਾ ਜੀ। ਹੈ ਨਾਸਤਿਕ ਵੀ ਉਹਦਾ ਹੀ ਦਿੱਤਾ ਖਾ ਰਹੇ ਨੇ, ਪਰ ਆਪਾਂ ਤੇ ਗੁਰੂ ਘਰ ਨੂੰ ਮੰਨਣ ਵਾਲੇ ਹਾਂ, ਆਪਾਂ ਤੇ ਗੱਲ ਕਹਿ ਸਕਦੇ ਨਾ, ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਪਰ ਨਾਲ ਦੀ ਨਾਲ ਸੱਚੇ ਪਾਤਸ਼ਾਹ ਨੇ ਇੱਕ ਹੋਰ ਬਚਨ ਕਿਹਾ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ। ਹੇ ਵਾਹਿਗੁਰੂ, ਦਿਨ ਹੋਵੇ ਰਾਤ ਹੋਵੇ ਮੈਂ ਤੈਨੂੰ ਗਾਵਾਂ, ਤੇਰਾ ਜਸ ਕਰਾਂ, ਦਿਨੇ ਵੀ ਆਖੀਏ ਵਾਹਿਗੁਰੂ
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 ਰਹਿਣ ਦਿਨਸ ਪ੍ਰਭਾਤ ਤੂੰ ਹੀ ਗਾਵਣਾ, ਦਿਨ ਹੋਵੇ ਤਾਂ ਵੀ ਵਾਹਿਗੁਰੂ, ਰਾਤ ਹੋਵੇ ਤਾਂ ਵੀ ਵਾਹਿਗੁਰੂ ਜੀ ਦਾ ਨਾਮ। ਤੇ ਪ੍ਰਭਾਤ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ ਜੀ, ਜਦੋਂ ਸੂਰਜ ਤੇ ਚੰਦਰਮਾ ਦੀ ਸੰਧੀ ਹੋ ਰਹੀ ਹੋਵੇ ਜੀ। ਇਹ ਸਮਾਂ ਦੋ ਵਾਰ ਹੁੰਦਾ ਵੈਸੇ ਜੀ ਸੰਧੀ ਦਾ ਜੀ, ਸਵੇਰੇ ਤੇ ਸ਼ਾਮ ਨੂੰ। ਭਾਵ ਹੈ ਵਾਹਿਗੁਰੂ ਤੇਰਾ ਦਿੱਤਾ ਖਾ ਰਹੇ ਹਾਂ, ਤੇ ਤੁਸੀਂ ਕਿਰਪਾ ਕਰਿਓ, ਦਇਆ ਕਰਿਓ, ਤੁਹਾਡਾ ਨਾਮ ਜਪਦੇ ਰਹੀਏ ਜੀ, ਸ਼ੁਕਰ ਕਰਦੇ ਰਹੀਏ ਜੀ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰ ਹੈ ਬਲ ਬਲ ਜਾਵਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਆਓ ਸਾਰੀ ਸੰਗਤ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਤੇ ਦੋ ਕੁ ਮਿੰਟ ਵਾਸਤੇ ਸਾਰੀ ਸੰਗਤ ਪਿਆਰ ਨਾਲ ਗੁਰਮੰਤਰ ਦਾ ਜਾਪ ਕਰਕੇ ਫਿਰ ਆਪਾਂ ਸਾਧ ਸੰਗਤ ਦੀ ਲੜੀਵਾਰ ਇਤਿਹਾਸ ਪਿਆਰ ਦੇ ਨਾਲ ਸਰਵਣ ਕਰਾਂਗੇ। ਨੇਤਰ ਕਰ ਲਓ ਬੰਦ, ਤੇ ਐਨ ਸਾਵਧਾਨ ਹੋ ਕੇ ਕੋਸ਼ਿਸ਼ ਕਰਨੀ ਹੈ, ਜੋ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਹਾਂ ਉਹਨੂੰ ਕੰਨਾਂ ਤੋਂ ਸੁਣਿਆ ਜਾਵੇ ਜੀ। ਸੁਰਤ ਜੋ ਹੈ ਉਹ ਵਿੱਚ ਰਵੇ ਜੀ, ਫਿਰ ਰਸ ਬਣੇਗਾ। ਬੜੇ ਪਿਆਰ ਨਾਲ, ਬੜੇ ਸਹਿਜੇ ਸਹਿਜੇ ਸਾਰੀ ਸੰਗਤ ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਆਓ ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਆਨੰਦ ਵਰਤਾ ਰਹੇ ਨੇ। ਭੀਮ ਚੰਦ ਜੀ ਦੇ ਕਰਮਾਂ ਵਿੱਚ ਹੀ ਦੋਸ਼ ਹੈ, ਜਿਹੜੇ ਮਾੜੇ ਭਾਗ ਹਨ। ਭੀਮ ਚੰਦ ਗੁਰੂ ਸਾਹਿਬ ਜੀ ਦੇ ਨਾਲ ਜੰਗ ਯੁੱਧ ਕਰਨ ਦਾ ਵਿਚਾਰ ਬਣਾਈ ਬੈਠਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਚਿੱਠੀ ਵੀ ਭੇਜੀ ਅਤੇ ਗੁਰੂ ਸਾਹਿਬ ਨੇ ਉਹਦੀ ਚਿੱਠੀ ਦਾ ਜਵਾਬ ਬੜੀ ਦਲੇਰੀ ਦੇ ਨਾਲ ਦਿੱਤਾ ਜੀ। ਕਿਉਂ? ਗੁਰੂ ਸਾਹਿਬ ਦੇ ਤਾਂ ਸਿੱਖਾਂ 'ਚ ਬੜੀ ਦਲੇਰੀ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਚਿੱਠੀ ਦਾ ਜਵਾਬ ਜਦੋਂ ਭੀਮ ਚੰਦ ਨੇ ਪੜ੍ਹਿਆ ਤੇ ਮਨ ਵਿੱਚ ਫੁਰਨਾ ਬਣਾਇਆ ਵੀ ਛੇਤੀ ਤੋਂ ਛੇਤੀ ਜੰਗ ਕੀਤੀ ਜਾਵੇ ਜੀ। ਪਰ ਸਮਝਾਉਣ ਵਾਲਿਆਂ ਨੇ ਲਾਗੋ ਸਮਝਾਇਆ ਵੀ ਰਾਜਾ ਜੀ, ਤੁਹਾਡੇ ਪੁੱਤਰ ਦਾ ਵਿਆਹ ਤੇ ਜੇ ਜੰਗ ਆਰੰਭ ਹੋ ਗਈ ਤੇ ਵਿਆਹ ਦੇ ਵਿੱਚ ਬੜਾ ਵੱਡਾ ਵਿਘਨ ਪੈ ਜਾਏਗਾ। ਆਏ ਹੋਏ ਰਿਸ਼ਤੇਦਾਰਾਂ ਦੀ ਵੀ ਹੋ ਸਕਦਾ ਮੌਤ ਹੋ ਜਾਏ, ਕਿਉਂ ਜੰਗ ਯੁੱਧ ਵਿੱਚ ਬਹੁਤ ਕੁਝ ਹੁੰਦਾ। ਐਸਾ ਕੰਮ ਚੰਗਾ ਨਹੀਂ ਹੈ ਤੇ ਤੁਸੀਂ ਜੰਗ ਯੁੱਧ ਕੁਝ ਸਮੇਂ ਵਾਸਤੇ ਟਾਲ ਦਿਓ ਜੀ। ਭੀਮ ਚੰਦ ਨੇ ਸਮਾਂ ਤੇ ਟਾਲ ਦਿੱਤਾ ਪਰ ਆਪਣੇ ਮਨ ਵਿੱਚੋਂ ਵਿਰੋਧ ਨਹੀਂ ਟਾਲਿਆ ਜੀ। ਮਨ ਵਿੱਚ ਵਿਰੋਧ ਉਸੇ ਤਰ੍ਹਾਂ, ਕੁਝ ਗੱਲਾਂ ਬੰਦੇ ਦੇ ਮਨ ਦੇ ਅੰਦਰ ਪੱਕੀਆਂ ਗੰਢ ਵਾਂਗੂ ਵੱਧ ਜਾਂਦੀਆਂ ਸੰਗਤ ਜੀ। ਮਨ ਵਿੱਚੋਂ ਗੱਲਾਂ ਨਹੀਂ ਛੱਡੀਆਂ ਜੀ ਉਹਨੇ ਜੀ, ਕਪਟ ਨਹੀਂ ਛੱਡਿਆ ਤੇ ਇੱਧਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਵਿੱਚ ਆਨੰਦ ਵਰਤਾ ਰਹੇ ਤੇ ਗੁਰੂ ਕੇ ਸਿੱਖ ਜੰਗ ਦੀਆਂ ਤਿਆਰੀਆਂ ਕਰਕੇ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਿੱਖਾਂ ਨੂੰ ਆਖਿਆ ਵੀ ਅਸੀਂ ਐਵੇਂ ਸਵਾਗਤ ਕਰਨਾ ਜਿਵੇਂ ਪ੍ਰਾਹੁਣਿਆਂ ਦਾ ਕਰੀਦਾ, ਕਹਿਣ ਲੱਗੇ ਤੇ ਮਠਿਆਈਆਂ ਜਿਵੇਂ ਪ੍ਰਾਹੁਣਿਆਂ ਨੂੰ ਛਕਾਈ ਦੀਆਂ ਉਵੇਂ ਇਹਨਾਂ ਨੂੰ ਤਲਵਾਰਾਂ, ਤੇਗਾਂ, ਗੋਲੀਆਂ ਛਕਾਉਣੀਆਂ। ਗੋਲੀਆਂ ਜੀ ਵਰਤਾਵੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰ ਰੱਖੇ ਫਿਰ ਇਹਨਾਂ ਮਠਿਆਈਆਂ ਵਾਸਤੇ, ਭਾਵ ਸੂਰਮੇ। ਇਹ ਸਾਰੀ ਕਥਾ ਤੁਸੀਂ ਕੱਲ੍ਹ ਸਰਵਣ ਕੀਤੀ। ਇੱਕ ਦਿਨ ਹੋ ਗਿਆ, ਦੋ ਦਿਨ ਹੋ ਗਏ, ਤਿੰਨ ਦਿਨ ਹੋ ਗਏ, ਪੰਜ ਦਿਨ ਲੰਘ ਗਏ ਤੇ ਭੀਮ ਚੰਦ ਵੱਲੋਂ ਕੋਈ ਜਵਾਬ ਨਹੀਂ ਆਇਆ ਜੀ। ਸਿੱਖ ਤਿਆਰ ਬਰ ਤਿਆਰ ਬੈਠੇ ਸੀਗੇ ਸ਼ਸਤਰ ਸਜਾ ਕੇ। ਉਹ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਭੀਮ ਚੰਦ ਤੇ ਡਰਪੋਕ ਨਿਕਲਿਆ, ਚੁੱਪ ਕਰਕੇ ਬੈਠ ਗਿਆ ਤੇ ਮਹਾਰਾਜ ਕਿਰਪਾ ਕਰੋ, ਸ਼ਸਤਰ ਬਸਤਰ ਸਜਾਏ ਨੇ ਤੇ ਮਹੱਲਾ ਕੱਢ ਲਈਏ ਸੱਚੇ ਪਾਤਸ਼ਾਹ, ਭਾਵ ਸੈਰ ਕਰਨ ਚੱਲ ਗਏ। ਮਹਾਰਾਜ ਫਿਰ ਲਾਗੇ ਪਹਾੜਾਂ ਦੇ ਵਿੱਚ ਰਣਜੀਤ ਨਗਾਰਾ ਵਜਵਾ ਕੇ ਤੇ ਸੈਰ ਕਰਕੇ ਆਏ। ਕੱਲ ਪ੍ਰਸੰਗ ਸਾਰਾ ਤੁਸੀਂ ਸੁਣ ਲਿਆ ਜੀ। ਮਸੰਦ ਜਿਹੜੇ ਸਨ ਉਹ ਮਾਤਾ ਗੁਜਰੀ ਜੀ ਦੇ ਕੋਲ ਗਏ ਤੇ ਮਾਤਾ ਜੀ ਨੂੰ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ। ਮਾਤਾ ਜੀ, ਸਿੱਖ ਕਹਿੰਦੇ ਦਿੱਲੀ ਤੇ ਰਾਜ ਕਰਨਾ, ਲਾਹੌਰ ਥਾੜਾਂ ਬਣਾਉਣਾ, ਮੁਲਤਾਨ ਨੂੰ ਮੱਲ ਲੈਣਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਤੇ ਸਾਨੂੰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਡਰ ਆਉਂਦਾ। ਕਹਿਣ ਲੱਗੇ, ਜੰਗ ਯੁੱਧ ਦੀਆਂ ਗੱਲਾਂ ਕਰਦੇ ਤੇ ਤੁਸੀਂ ਗੁਰੂ ਜੀ ਨੂੰ ਸਮਝਾਓ। ਮਾਤਾ ਜੀ ਨੇ ਮਸੰਦਾਂ ਨੂੰ ਆਖਿਆ, ਮਸੰਦੋ ਮੇਰੇ ਵੱਸ ਦੀ ਗੱਲ ਨਹੀਂ ਹੈਗੀ, ਉਹ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ। ਕਹਿਣ ਲੱਗੇ, ਮੈਂ ਅੱਗੇ ਵੀ ਉਹਨਾਂ ਨੂੰ ਬਹੁਤ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਇਹ ਗੱਲ ਆਖ ਦਿੰਦੇ ਵੀ ਸਾਡੀ ਧੁਰੋਂ ਜ਼ਿੰਮੇਵਾਰੀ ਲੱਗੀ ਦੁਸ਼ਟਾਂ ਦਾ ਨਾਸ ਕਰਨ ਦੀ। ਹੁਣ ਜਿਸ ਬੰਦੇ ਦੀ ਜਿਹੜੀ ਡਿਊਟੀ ਲੱਗੀ ਹੋਵੇ ਉਹਨੇ ਉਹੀ ਕਰਨੀ ਹੈ ਜੀ। ਇਸ ਕਰਕੇ ਤੁਸੀਂ ਆਪਣੇ ਆਪ ਦੇ ਅੰਦਰ ਸ਼ਾਂਤ ਰਹੋ ਤੇ ਗੁਰੂ ਜੀ ਨੇ ਐਸਾ ਹੀ ਪੈਰਾ ਵਰਤਾਉਣਾ ਜੀ। ਫਿਰ ਵੀ ਮਸੰਦਾਂ ਨੇ ਮਾਤਾ ਜੀ ਨੂੰ ਆਖਿਆ ਤੇ ਮਸੰਦਾਂ ਦੇ ਪ੍ਰੇਰੇ ਹੋਏ ਮਾਤਾ ਜੀ ਫਿਰ ਗੁਰੂ ਜੀ ਦੇ ਕੋਲ ਗਏ ਜੀ। ਮਾਤਾ ਜੀ ਬਾਰ ਬਾਰ ਮਹਾਰਾਜ ਨੂੰ ਫਿਰ ਬੇਨਤੀਆਂ ਕਰਨ, ਮਹਾਰਾਜ ਮਸੰਦ ਇਸ ਤਰ੍ਹਾਂ ਕਹਿੰਦੇ ਨੇ। ਮਹਾਰਾਜ ਬੜੇ ਸ਼ਾਂਤ ਸੁਭਾਅ ਦੇ ਨੇ, ਬਹੁਤ ਲੰਮੀ ਸੋਚ ਦੇ ਮਾਲਕ ਨੇ। ਸੱਚੇ ਪਾਤਸ਼ਾਹ ਕਹਿੰਦੇ, ਮਾਤਾ ਜੀ ਇਹਨਾਂ ਮਸੰਦਾਂ ਦੀਆਂ ਗੱਲਾਂ ਸੁਣਦੀਆਂ ਛੱਡ ਦਿਓ, ਇਹਨਾਂ ਮਸੰਦਾਂ ਦੀਆਂ ਗੱਲਾਂ ਸੁਣ ਕੇ ਤੁਹਾਡਾ ਮਨ ਕਾਇਰ ਬਣ ਜਾਏਗਾ ਜੀ। ਸੋ ਇਹ ਸਾਰਾ ਪ੍ਰਸੰਗ ਸਾਧ ਸੰਗਤ ਜੀ तुसां कल सरवण कीता। हुण अगों जिहड़ी कथा है गुरु घर दा पवित्र इतिहास ओ आपां बड़े प्यार दे नाल सारी संगत सरवण करिए। ते इधरों दसवें पातशाह पूरे तैयार ने जंग वास्ते, उधरों तैयार ते भीम चंद भी है पर विच पुत दा विआह आ गया तां ओह रुक गया जी। हुण अगों कथा सरवण करो सारी संगत, जोड़ो दोवें हथ प्यार नाल सारे कहो धन धन श्री गुरु गोबिंद सिंह साहिब जी महाराज,
धन धन श्री गुरु गोबिंद सिंह साहिब जी महाराज,
धन धन श्री गुरु गोबिंद सिंह साहिब जी महाराज,
धन धन श्री गुरु गोबिंद सिंह साहिब जी महाराज।
रज के आखो जी धन धन श्री गुरु गोबिंद सिंह साहिब जी महाराज,
धन धन श्री गुरु गोबिंद सिंह साहिब जी महाराज।
सब सिख संगत आखो जी सतनाम
श्री वाहे गुरु साहिब जी,
आखो जी
श्री वाहे गुरु, सतनाम श्री वाहे गुरु साहिब जी। सगरो सैल पतीन मह बिदत्यो सकल बिरतंत,
सारे पहाड़ी राजियां दे विच भीम चंद दी ते गुरु साहब महाराज सच्चे पातशाह जी दी जंग जिहड़ी लगन वाली है ਉਹਨਾਂ ਦਾ ਪ੍ਰਸੰਗ ਆਪਸ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਜੀ। ਹਾਂਜੀ,
ਭੀਮ ਚੰਦ ਅਰ ਗੁਰੂ ਕੋ ਵਧਿਓ ਵਿਰੋਧ ਅਤਿਅੰਤ,
ਇਹ ਪਤਾ ਲੱਗ ਗਿਆ ਵੀ ਭੀਮ ਚੰਦ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਥਾਏ ਬੜਾ ਵਿਰੋਧ ਹੈ ਤੇ ਭੀਮ ਚੰਦ ਮਨ ਵਿੱਚ ਕਈ ਕੁਝ ਕਰਨ ਦਾ ਯਤਨ ਕਰ ਰਿਹਾ ਪਰ ਪੁੱਤ ਦੇ ਵਿਆਹ ਕਰਕੇ ਕੁਝ ਕਰ ਨਹੀਂ ਸਕਦਾ ਜੀ। ਇਹ ਗੱਲਾਂ ਆਸੇ ਪਾਸੇ ਸਾਰੇ ਫੈਲ ਗਈਆਂ।
ਇੱਕ ਨਾਹਨ ਨਗਰ ਬਿਰਾਜਾ,
ਤੇ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਹੈ ਜਿਹਦੇ ਰਾਜ ਦਾ ਨਾਮ ਨਾਹਨ ਹੈ। ਨਾਹਨ ਨਾਹਨ ਦੀਆਂ ਪਹਾੜੀਆਂ ਇੱਕ ਰਾਜ ਭਾਗ ਹੈ ਪੂਰਾ ਜੀ। ਹਾਂਜੀ,
ਗਿਰ ਉੱਪਰ ਸੁੰਦਰ ਸਾਜਾ,
ਜਿਹੜਾ ਪਹਾੜਾਂ ਦੇ ਵਿੱਚ ਬਹੁਤ ਸੋਹਣੀ ਥਾਂ ਤੇ ਨਾਨ ਨਾਮ ਦਾ ਇੱਕ ਨਗਰ ਵਸਦਾ ਜੀ ਪੂਰੇ ਦਾ ਪੂਰਾ। ਹਾਂਜੀ,
ਦੁੱਤ ਅਦਭੁਤ ਜਿਸ ਕੀ ਸੋ ਹੈ,
ਉਹ ਨਾਨ ਜਿਹੜਾ ਨਗਰ ਹੈ ਬੜਾ ਸ਼ਾਂਤ ਨਗਰ ਹੈ। ਆਸੇ ਪਾਸੇ ਇਹ ਗੱਲ ਬੜੀ ਪ੍ਰਸਿੱਧ ਹੈ ਵੀ ਨਾਨ ਦੇ ਵਿੱਚ ਬੜੀ ਸ਼ਾਂਤੀ ਹੈ, ਬੜਾ ਸੋਹਣਾ ਨਗਰ ਹੈ ਨਾਹਨ। ਹਾਂਜੀ,
ਥਲ ਤੁਰੰਗ ਮਹਿਤ ਪਰ ਜੋ ਹੈ,
ਤੇ ਉੱਚੇ ਪਹਾੜਾਂ ਤੇ ਬੜਾ ਸੋਹਣਾ ਨਾਨ ਜਿਹੜਾ ਨਗਰ ਹੈ ਉਹ ਫੱਬਦਾ ਹੈ। ਹਾਂਜੀ,
ਤਹਿ ਰਾਜਾ ਰਾਜ ਕਰਨਤਾ,
ਉੱਥੇ ਨਾਹਨ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਹੈ ਜਿਹਦਾ ਨਾਂ ਵਾਹਿਗੁਰੂ, ਜਿਹੜਾ ਬੜੇ ਪਿਆਰ ਦੇ ਨਾਲ ਆਪਣੇ ਰਾਜ ਭਾਗ ਦਾ ਕੰਮ ਕਰਦਾ ਤੇ ਨਾਮ ਉਹਦਾ ਮੇਧਨੀ ਪ੍ਰਕਾਸ਼ ਹੈ। ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ, ਹੁਣ ਤੱਕ ਜਿਹੜੇ ਜਿਹੜੇ ਰਾਜਿਆਂ ਦਾ ਨਾਮ ਸੁਣਿਆ ਸੁਣ ਲਓ, ਭੀਮ ਚੰਦ ਵੱਖਰਾ, ਕਟੋਚੀਆ ਵੱਖਰਾ, ਫਤਿਹ ਸ਼ਾਹ ਵੱਖਰਾ, ਤੇ ਆ ਤੁਸੀਂ ਮੇਦਨੀ ਪ੍ਰਕਾਸ਼ ਦਾ ਨਾਮ ਸੁਣਿਆ। ਇਹ ਕੁੱਲ 22 ਰਾਜੇ ਨੇ ਇਹੋ ਜਿਹੇ ਜੀ। ਮੇਦਨੀ ਪ੍ਰਕਾਸ਼ ਉਹਦਾ ਨਾਮ ਹੈ। ਹਾਂਜੀ,
ਰਾਜਧਾਨੀ ਠਾਨ ਬਸੰਤਾ,
ਆਪਣੀ ਰਾਜਧਾਨੀ ਵਾਲੇ ਥਾਂ ਤੇ ਮੇਦਨੀ ਪ੍ਰਕਾਸ਼ ਬੜੇ ਆਨੰਦ ਵਿੱਚ ਰਹਿੰਦਾ ਤੇ ਬੜੇ ਸ਼ਾਂਤ ਸੁਭਾਅ ਦਾ ਬੰਦਾ ਜੀ ਹੈ। ਹਾਂਜੀ,
ਪ੍ਰਕਾਸ਼ ਮੇਦਨੀ ਨਾਮੂ,
ਨਾਮ ਕੀ ਹੈ ਮੇਦਨੀ ਪ੍ਰਕਾਸ਼। ਹਾਂਜੀ,
ਤਿੰਨ ਸੁਣਿਓ ਗੁਰੂ ਅਭਿਰਾਮੂ,
ਮੇਦਨੀ ਪ੍ਰਕਾਸ਼ ਨੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬੜਾ ਜਸ ਸੁਣਿਆ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ,
ਪਹਾਵੇਂ ਪਹਾੜੀ ਇਲਾਕੇ ਦੇ ਵਿੱਚ ਭੀਮ ਚੰਦ ਦਾ ਮੁੱਖ ਰਾਜ ਹੈ ਤੇ ਭੀਮ ਚੰਦ ਗੁਰੂ ਸਾਹਿਬ ਦੀ ਵਿਰੋਧਤਾ ਕਰਦਾ, ਪਰ ਮੇਦਨੀ ਪ੍ਰਕਾਸ਼ ਨੇ ਮਹਾਰਾਜ ਦਾ ਜਸ ਸੁਣਿਆ ਹੋਇਆ ਜੀ। ਇਹਦਾ ਮਤਲਬ ਇਹ ਹੈ ਵੀ ਪਹਾੜੀ ਇਲਾਕੇ ਵਿੱਚ ਵੀ ਗੁਰੂ ਸਾਹਿਬ ਦਾ ਜਸ ਫੈਲਿਆ ਹੋਇਆ ਸੀਗਾ ਜੀ। ਰਾਜੇ ਮੇਦਨੀ ਪ੍ਰਕਾਸ਼ ਨੇ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਤਾਰੀਫ ਸੁਣੀ ਜੀ। ਹਾਂਜੀ,
ਪੁਰ ਆਨੰਦ ਮਝਾਰ ਬਸੰਤੇ,
ਉਹਨੇ ਸੁਣਿਆ ਹਜ਼ੂਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਵਾਸਾ ਕਰਦੇ ਹਨ,
ਸਿੱਖ ਸੰਗਤ ਆਏ ਨਿਵੰਤੇ,
ਤੇ ਗੁਰੂ ਕੀਆਂ ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਨਮਸਕਾਰਾਂ ਕਰਦੀਆਂ ਨੇ। ਬੜਾ ਵਧੀਆ ਮਾਹੌਲ ਹੈ ਆਨੰਦਪੁਰ ਸਾਹਿਬ ਦਾ।
ਹਾਂਜੀ, ਬਹੁ ਕਰੇ ਸ਼ਸਤਰ ਅਭਿਆਸਾ,
ਤੇ ਮੇਦਨੀ ਪ੍ਰਕਾਸ਼ ਨੇ ਇਹ ਵੀ ਗੱਲ ਸੁਣੀ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦਾ ਅਭਿਆਸ ਕਰਦੇ ਨੇ ਜੀ। ਜਿੱਥੇ ਉਹ ਜਗਤ ਦੇ ਗੁਰੂ ਨੇ ਉੱਥੇ ਇਮਾਰਤ ਨੇ ਸ਼ਸਤਰ ਵੀ ਧਾਰਨ ਕੀਤੇ ਹੋਏ ਨੇ। ਸਤ ਸੰਗਤ ਜੀ, ਕੋਈ ਵੀ ਸਿੰਘ ਹੈ ਜਾਂ ਤੁਸੀਂ ਗੁਰੂ ਕੀਆਂ ਸਿੱਖ ਸੰਗਤਾਂ ਹੋ, ਸ਼ਸਤਰ 'ਤੇ ਸਾਨੂੰ ਸਾਰਿਆਂ ਨੂੰ ਮਾਰਨ ਨੇ ਬਖਸ਼ਿਆ ਜੀ। ਹਾਂਜੀ, ਭਾਵੇਂ ਕਿਸੇ ਨੇ ਛੋਟਾ ਪਾਇਆ, ਕਿਸੇ ਨੇ ਵੱਡਾ ਪਾਇਆ, ਅਤੇ ਸਭ ਨੇ ਹੀ ਧਾਰਨ 'ਤੇ ਸਭ ਨੇ ਕੀਤਾ ਜੀ। ਉਹ ਮੇਦਨੀ ਪ੍ਰਕਾਸ਼ ਸੁਣਦਾ ਵੀ ਮਹਾਰਾਜ ਜਿੱਥੇ ਜਗਤ ਗੁਰੂ ਨੇ ਉੱਥੇ ਸ਼ਸਤਰ ਵੀ ਧਾਰਨ ਕੀਤਾ ਗੁਰੂ ਸਾਹਿਬ ਨੇ।
ਹਾਂਜੀ, ਦਲ ਰੱਖਿਓ ਦੀਰਗ ਪਾਸਾ,
ਤੇ ਜਿੱਥੇ ਸ਼ਸਤਰ ਧਾਰਨ ਕੀਤੇ ਨੇ ਉੱਥੇ ਰਾਜੇ ਮਹਾਰਾਜਿਆਂ ਵਾਂਗੂ ਗੁਰੂ ਸਾਹਿਬ ਨੇ ਫੌਜ ਵੀ ਰੱਖੀ ਹੈ। ਇਹ ਸਾਰਾ ਮੇਦਨੀ ਪ੍ਰਕਾਸ਼ ਮਹਾਰਾਜ ਦੀਆਂ ਤਾਰੀਫਾਂ ਸੁਣਦਾ ਜੀ।
ਹਾਂਜੀ, ਵੱਡ ਜੰਗ ਕਰਨ ਕੋ ਜੋਧਾ,
ਤੇ ਇਹ ਵੀ ਉਹਨੇ ਸੁਣਿਆ ਵੀ ਜੇ ਮਹਾਰਾਜ ਨਾਲ ਕੋਈ ਜੰਗ ਕਰਨੀ ਚਾਹਵੇ ਤੇ ਗੁਰੂ ਸਾਹਿਬ ਯੋਧੇ ਵੀ ਬੜੇ ਵੱਡੇ ਨੇ ਜੀ। ਇੱਕ ਹੁੰਦਾ ਨਾ ਜੀ, ਉਦਾਂ ਹੀ ਸ਼ਸਤਰ ਪਾਈ ਰੱਖਣੇ ਤੇ ਫੌਜਾਂ ਰੱਖ ਲੈਣੀਆਂ, ਇੱਕ ਹੈ ਮਨੋ ਸੂਰਮੇ ਹੋਣਾ। ਸਤਸੰਗ ਜੀ, ਮੇਦਨੀ ਪ੍ਰਕਾਸ਼ ਨੇ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਸੂਰਮੇ ਬੜੇ ਵੱਡੇ ਨੇ। ਹਾਂਜੀ,
ਨਹਿੰਗ ਨਹਿ ਅਪਰ ਜਬ ਕਰੋਧਾ,
ਜਦੋਂ ਵੀਰ ਰਸ ਵਿੱਚ ਗੁਰੂ ਜੀ ਆ ਜਾਂਦੇ ਨੇ ਤੇ ਉਹ ਫਿਰ ਕਿਸੇ ਪ੍ਰਕਾਰ ਦੀ ਗਿਣਤੀ ਮਨ ਵਿੱਚ ਨਹੀਂ ਰੱਖਦੇ ਤੇ ਸੰਘਾਰ ਕਰ ਦਿੰਦੇ ਨੇ ਜੀ। ਮੇਦਨੀ ਪ੍ਰਕਾਸ਼ ਨਾਨ ਦਾ ਰਾਜਾ, ਉਹ ਗੁਰੂ ਸਾਹਿਬ ਦੀਆਂ ਸਿਫਤਾਂ ਸੁਣਦਾ ਸੀਗਾ ਰੋਜ਼ ਹੀ, ਤੇ ਸਿਫਤਾਂ ਸੁਣ ਸੁਣ ਕੇ ਉਹਦੇ ਮਨ ਵਿੱਚ ਸਿਫਤਾਂ ਵਸ ਰਹੀਆਂ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਮੈਂ ਦੱਸ ਕਿਉਂ ਵਾਰ ਵਾਰ ਯਤਨ ਕਰਦਾ ਰਹਿੰਦਾ ਵੀ ਗੁਰੂ ਸਾਹਿਬ ਦੀ ਸਿਫਤ ਕਰੀਏ ਤੇ ਸੁਣੀਏ। ਸਾਧ ਸੰਗਤ ਜੀ, ਸੁਣੀਆਂ ਹੋਈਆਂ ਸਿਫਤਾਂ ਬੰਦੇ ਦੇ ਮਨ ਦੇ ਵਿੱਚ ਵਸ ਜਾਂਦੀਆਂ ਨੇ ਜੀ। ਜੇ ਪਿਆਰ ਨਾਲ ਬੰਦਾ ਕਰੇ ਤੇ ਪਿਆਰ ਨਾਲ ਸੁਣੇ ਤੇ ਸਿਫਤ ਅੰਦਰ ਵਸ ਜਾਂਦੀ ਹੈ, ਤੇ ਜਦੋਂ ਗੁਰੂ ਸਾਹਿਬ ਦੀ ਸਿਫਤ ਅੰਦਰ ਵਸਦੀ ਫਿਰ ਬੰਦੇ ਨੂੰ ਸੁੱਖ ਮਿਲਦਾ ਜੀ। ਸਿਫਤ ਵਸਣ ਦੇ ਨਾਲ ਬੰਦੇ ਦੇ ਮਨ ਨੂੰ ਸੁੱਖ ਪਹੁੰਚਦਾ ਜੀ। ਉਹ ਹਰ ਰੋਜ਼ ਮਹਾਰਾਜ ਦੀ ਸਿਫਤ ਸੁਣਦਾ। ਹਾਂਜੀ,
ਬਹੁ ਕਰਾ ਮਾਤਮਹਿ ਪੂਰਾ,
ਇਹ ਵੀ ਸੁਣਿਆ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਰਹਿੰਦੇ, ਸਿੱਖ ਸੰਗਤਾਂ ਉਹਨਾਂ ਦੇ ਅੱਗੇ ਝੁਕਦੀਆਂ, ਗੁਰੂ ਜੀ ਨੇ ਸ਼ਸਤਰ ਵੀ ਧਾਰਨ ਕੀਤੇ ਨੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫੌਜ ਵੀ ਰੱਖੀ ਹੈ ਤੇ ਮਹਾਰਾਜ ਸੂਰਮੇ ਬੜੇ ਵੱਡੇ ਨੇ। ਉੱਥੇ ਉਹਨੇ ਇਹ ਵੀ ਸੁਣਿਆ ਵੀ ਗੁਰੂ ਸਾਹਿਬ ਦੇ ਦਰ ਤੇ ਕਰਾਮਾਤਾਂ ਵੀ ਬੜੀਆਂ ਵਰਤਦੀਆਂ ਨੇ ਜੀ। ਹੁਣ ਰਾਜਿਆਂ ਕੋਲ ਕਰਾਮਾਤਾਂ ਥੋੜ੍ਹੀ ਵਰਤਦੀਆਂ ਜੀ। ਕਰਾਮਾਤ ਦਾ ਅਰਥ ਕੁਝ ਹੋਰ ਨਾ ਲੈ ਲਿਓ ਜੀ, ਜੋ ਮਹਾਰਾਜ ਕਹਿੰਦੇ ਉਹ ਸੱਚ ਹੋਈ ਜਾਂਦਾ ਜੀ। ਕੋਈ ਰਾਜਾ ਕਿਸੇ ਦੇ ਅੰਦਰ ਸਾਧ ਸੰਗਤ ਜੀ ਨਾਮ ਨਹੀਂ ਤੇ ਪ੍ਰਵੇਸ਼ ਕਰਾ ਸਕਦਾ ਜੀ, ਪਰ ਗੁਰੂ ਸਾਹਿਬ ਜਿਹਦੇ ਤੇ ਦ੍ਰਿਸ਼ਟੀ ਪਾਉਣ ਉਹਦੇ ਅੰਦਰ ਨਾਮ ਦਾ ਪ੍ਰਵੇਸ਼ ਕਰਾ ਦਿੰਦੇ ਜੀ। ਮੇਦਨੀ ਪ੍ਰਕਾਸ਼ ਮਹਾਰਾਜ ਦਾ ਜਸ ਸੁਣਦਾ ਵੀ ਜਿੱਥੇ ਰਾਜਿਆਂ ਵਾਲੇ ਗੁਣ ਨੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤ ਵਿੱਚ ਵੀ ਪੂਰੇ ਨੇ ਜੀ। ਹਾਂਜੀ, ਕਮਾਲੇ ਕਰਾਮਾਤ ਕਾਇਮ ਕਰੀਮ, ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤ ਵਿੱਚ ਬਖਸ਼ਿਸ਼ਾਂ ਕਰਨ ਵਿੱਚ ਵੀ ਪੂਰੇ ਹਨ।
ਸਰ ਪਹੁੰਚੈ ਦੀਰਗ ਦੂਰਾ,
ਉਹਨੇ ਵੀ ਸੁਣਿਆ ਵੀ ਜਦੋਂ ਮਹਾਰਾਜ ਤੀਰ ਛੱਡਦੇ ਨੇ ਤੇ ਤੀਰ ਬਹੁਤ ਦੂਰ ਦੂਰ ਜਾ ਕੇ ਡਿੱਗਦੇ, ਤੁਸੀਂ ਤੀਰਾਂ ਦੇ ਪ੍ਰਸੰਗ ਵੀ ਸੁਣੇ ਨੇ।
ਹਾਂਜੀ, ਸੁਣ ਰਾਜਾ ਉਰ ਹਰ ਖਾਇਓ,
ਰਾਜਾ ਇਹ ਗੱਲ ਮਹਾਰਾਜ ਦੀ ਸਿਫਤ ਸੁਣ ਸੁਣ ਕੇ ਮੇਦਨੀ ਪ੍ਰਕਾਸ਼ ਬੜਾ ਖੁਸ਼ ਹੋ ਰਿਹਾ ਜੀ। ਹਾਂਜੀ, ਇਹਦਾ ਮਤਲਬ ਹੈ ਮੇਦਨੀ ਪ੍ਰਕਾਸ਼ ਦਾ ਹਿਰਦਾ ਚੰਗਾ ਹਿਰਦਾ ਹੋਏਗਾ ਜੀ, ਜਿਹੜਾ ਕਿਸੇ ਦੀ ਸਿਫਤ ਸੁਣ ਕੇ ਖੁਸ਼ ਹੋ ਰਿਹਾ। ਨਹੀਂ ਤੇ ਬਹੁਤ ਵਾਰ ਵੇਖਿਆ ਕਿਸੇ ਦੀ ਸਿਫਤ ਸੁਣ ਕੇ ਬੰਦਾ ਦੁਖੀ ਹੋਣ ਲੱਗ ਪੈਂਦਾ ਜੀ, ਵੀ ਉਹਦੀ ਸਿਫਤ ਕਿਉਂ ਕੀਤੀ, ਮੇਰੀ ਕਿਉਂ ਨਹੀਂ ਕੀਤੀ ਜੀ। ਮੇਦਨੀ ਪ੍ਰਕਾਸ਼ ਮਹਾਰਾਜ ਦੀ ਸਿਫਤ ਸੁਣਦਾ ਤੇ ਸਿਫਤ ਸੁਣ ਸੁਣ ਕੇ ਖੁਸ਼ ਹੋ ਰਿਹਾ ਜੀ, ਖੁਸ਼ ਜੀ। ਵੈਸੇ ਸਾਧ ਸੰਗਤ ਜੀ, ਮਹਾਰਾਜ ਦੀ ਸਿਫਤ ਹੈ ਹੀ ਖੁਸ਼ ਕਰਨ ਵਾਲੀ ਹੈ ਜੀ। ਕੋਈ ਬਹੁਤਾ ਪਾਪੀ ਹੋਏਗਾ ਜਿਹੜਾ ਸਿਫਤ ਸੁਣ ਕੇ ਤੇ ਵੇਖ ਕੇ ਅਸਰ ਨਾ ਪਵੇ, ਭੀਮ ਚੰਦ ਸਭ ਕੁਝ ਵੇਖ ਕੇ ਵੀ ਸਿੱਖ ਨਹੀਂ ਬਣਿਆ ਜੀ, ਕੋਈ ਮਾੜੇ ਭਾਗ ਉਹਦੇ ਜੀ। ਮੇਦਨੀ ਪ੍ਰਕਾਸ਼ ਬੜਾ ਖੁਸ਼ ਹੋਵੇ ਮਹਾਰਾਜ ਦੀ ਸਿਫਤ ਸੁਣ ਕੇ।
ਹਿਤ ਦਰਸ਼ਨ ਉਰ ਬਿਰਮਾਇਓ
ਤੇ ਮਹਾਰਾਜ ਦੇ ਦਰਸ਼ਨਾਂ ਦਾ ਉਹਨੇ ਵਿਚਾਰ ਬਣਾਇਆ ਜੀ ਮੇਦਨੀ ਪ੍ਰਕਾਸ਼ ਨੇ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਜੀ ਹੁਣ ਵੇਖ ਲਓ ਬਾਕੀ ਪਹਾੜੀ ਰਾਜੇ ਕੁਝ ਹੋਰ ਗੱਲਾਂ ਕਰਨ ਦੇ ਤੇ ਮੇਦਨੀ ਪ੍ਰਕਾਸ਼ ਦੇ ਭਾਗ ਜਾਗੇ ਤੇ ਮੇਦਨੀ ਪ੍ਰਕਾਸ਼ ਮਹਾਰਾਜ ਦੇ ਦਰਸ਼ਨਾਂ ਦੀ ਵਿਚਾਰ ਬਣਾ ਰਿਹਾ ਗੱਜ ਕੇ ਆਖੋ
ਵਾਹਿਗੁਰੂ
ਫਿਰ ਆਖੋ
ਵਾਹਿਗੁਰੂ
ਕੋਈ ਇਹਦੇ ਚੰਗੇ ਭਾਗ ਹੋਣਗੇ ਜੀ ਮਾਫ ਕਰਿਓ ਸਾਧ ਸੰਗਤ ਜੀ ਸਾਡੇ ਵੱਡੇ ਭਾਗ ਨੇ ਮਹਾਰਾਜ ਦਾ ਤਰਸ ਗਿਣਿਆ ਕਰੋ ਆਪਣੇ ਆਪ ਤੇ ਕਿਰਪਾ ਤੋਂ ਬਗੈਰ ਤੇ ਦਰਸ਼ਨਾਂ ਦਾ ਵਿਚਾਰ ਵੀ ਨਹੀਂ ਪੈਦਾ ਹੁੰਦਾ ਬੰਦੇ ਦੇ ਮਨ ਅੰਦਰ ਜੀ ਨਹੀਂ ਗੁਰਦੁਆਰੇ ਆਉਣ ਦਾ ਵਿਚਾਰ ਬਣਦਾ ਜੀ ਜੇ ਮਹਾਰਾਜ ਦੀ ਪਿੱਛੇ ਕਿਰਪਾ ਨਾ ਹੋਏ ਜੀ ਇੱਥੇ ਉਹ ਆਏਗਾ ਜਿਹਦੇ ਤੇ ਗੁਰੂ ਜੀ ਆਪ ਕਿਰਪਾ ਕਰਕੇ ਬੁਲਾ ਲੈਣਗੇ ਜੀ ਜਾਂ ਜਿਹਦੇ ਕੋਈ ਪੂਰਬਲੇ ਅੱਛੇ ਕਰਮ ਹੋਣਗੇ ਹੁਣ ਧਿਆਨ ਨਾਲ ਸੁਣੋ ਮੇਦਨੀ ਪ੍ਰਕਾਸ਼ ਮਨ ਵਿੱਚ ਸੋਚਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂ ਕਿਸੇ ਤਰੀਕੇ ਨਾਲ
ਗੁਰ ਸੰਗ ਜੇ ਹੋਵੇ ਮੇਲਾ
ਤੇ ਮੈਂ ਮਹਾਰਾਜ ਨਾਲ ਆਪਣਾ ਮਿਲਾਪ ਕਰਾਂ ਇਹ ਨੀ ਕੋਈ ਭੀਮ ਚੰਦ ਨਾਲ ਉਹਦੀ ਵਿਰੋਧਤਾ ਪਰ ਉਹ ਸੋਚਦਾ ਵੀ ਏਡੇ ਵੱਡੇ ਸਮਰੱਥ ਗੁਰੂ ਨੇ ਤੇ ਮੈਂ ਮਹਾਰਾਜ ਨਾਲ ਮਿਲਾਪ ਕਰਾਂ ਹਾਂਜੀ
ਸਭ ਕਾਰਜ ਬਣੇ ਸੁਹੇਲਾ
ਮੇਰੇ ਸਾਰੇ ਕਾਰਜ ਵਧੀਆ ਹੋ ਜਾਣਗੇ ਤੇ ਮੈਂ ਮਹਾਰਾਜ ਨਾਲ ਮਿਲਾਪ ਕਰਾਂ ਸੱਚੇ ਪਾਤਸ਼ਾਹ ਨਾਲ
ਨਿਜ ਮੰਤਰੀ ਨ ਸੰਗ ਵਿਚਾਰਾ
ਉਹਨੇ ਆਪਣੇ ਮੰਤਰੀਆਂ ਨਾਲ ਵਿਚਾਰ ਕੀਤੀ ਕਿਉਂ ਲਾਗੇ ਭੀਮ ਚੰਦ ਵਿਰੋਧਤਾ ਕਰ ਰਿਹਾ ਸੀਗਾ ਤੇ ਮੇਦਨੀ ਪ੍ਰਕਾਸ਼ ਦੇ ਦਰਸ਼ਨ ਕਰਨ ਜਾਏਗਾ ਤੇ ਭੀਮ ਚੰਦ ਨੂੰ ਪਤਾ ਲੱਗਣਾ ਹੀ ਲੱਗਣਾ ਜੀ ਹੁਣ ਉਹ ਆਪਣੇ ਮੰਤਰੀਆਂ ਦੇ ਨਾਲ ਵਿਚਾਰ ਕਰਦਾ ਗੱਜ ਕੇ ਆਖੋ
ਵਾਹਿਗੁਰੂ
ਫਿਰ ਆਖੋ
ਵਾਹਿਗੁਰੂ
ਉਹ ਆਪਣੇ ਮੰਤਰੀਆਂ ਦੇ ਨਾਲ ਵਿਚਾਰ ਕਰਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਆਸੇ ਪਾਸੇ ਰਾਜੇ ਵਿਰੋਧੀ ਮਤ ਲੈ ਕੇ ਬੈਠੇ ਨੇ ਤੇ ਮੈਂ ਮਹਾਰਾਜ ਦੀ ਸਿਫਤ ਸੁਣੀ ਹੈ ਤੇ ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਆਪਣੇ ਮੰਤਰੀਆਂ ਦੇ ਨਾਲ ਉਹ ਵਿਚਾਰ ਕਰਦਾ ਹਾਂਜੀ
ਗੁਰ ਪੂਰਨ ਹਰ ਅਵਤਾਰਾ
ਤੇ ਉਹ ਇਹ ਵੀ ਗੱਲ ਤੇ ਦ੍ਰਿੜ ਹੈ ਮੇਦਨੀ ਪ੍ਰਕਾਸ਼ ਕਹਿਣ ਲੱਗਾ ਮੰਤਰੀਓ ਮੈਨੂੰ ਇਸ ਗੱਲ ਦਾ ਪਤਾ ਵੀ ਗੁਰੂ ਸਾਹਿਬ ਪੂਰਨ ਨੇ ਤੇ ਰੱਬ ਦੇ ਅਵਤਾਰ ਨੇ ਕਹਿਣ ਲੱਗਾ ਦਸਵੇਂ ਪਾਤਸ਼ਾਹ ਵੇਖ ਲਓ ਇਸੇ ਕਰਕੇ ਮੈਂ ਜ਼ੋਰ ਲਾਉਂਦਾ ਰਹਿੰਦਾ ਸੰਗਤ ਜੀ ਬੇਨਤੀ ਕਰਦਾ ਰਹਿੰਦਾ ਆਪ ਜੀ ਨੂੰ ਵੀ ਸਿਫਤ ਸੁਣਿਆ ਕਰੋ ਮਹਾਰਾਜ ਦੀ ਸਿਫਤ ਸੁਣਨ ਨਾਲ ਕਿਤੇ ਨਾ ਕਿਤੇ ਪ੍ਰਾਪਤੀ ਹੁੰਦੀ ਹੈ ਇਹ ਵੀ ਗੱਲ ਜੇ ਕਹਿ ਰਿਹਾ ਨਾ ਮੇਦਨੀ ਪ੍ਰਕਾਸ਼ ਵੀ ਮਹਾਰਾਜ ਪੂਰੇ ਨੇ ਤੇ ਰੱਬ ਦਾ ਅਵਤਾਰ ਨੇ ਦਰਸ਼ਨ ਉਹਨੂੰ ਹੋਣ ਜਾਂ ਨਾ ਹੋਣ ਪਰ ਸਾਧ ਸੰਗਤ ਇੰਨਾ ਕਹਿਣ ਵਿੱਚ ਵੀ ਉਹਦਾ ਸਮਾਂ ਸਫਲਾ ਹੋ ਰਿਹਾ ਤੋਰਾ ਭਲਾ ਹੋ ਰਿਹਾ ਹੈ ਜੀ ਇੰਨਾ ਕਹਿਣ ਵਿੱਚ ਵੀ ਨਾ ਮੇਦਨੀ ਪ੍ਰਕਾਸ਼ ਦਾ ਸਮਾਂ ਸਫਲਾ ਹੋ ਰਿਹਾ ਜੀ ਹਾਂਜੀ ਤੁਸੀਂ ਮਹਾਰਾਜ ਨੂੰ ਆਖੋ ਮਹਾਰਾਜ ਪੂਰੇ ਨੇ ਮਹਾਰਾਜ ਦਾ ਰੱਬ ਦਾ ਰੂਪ ਨੇ ਮਹਾਰਾਜ ਪਰਮੇਸ਼ਰ ਦਾ ਰੂਪ ਹਨ ਇੰਨਾ ਕਹਿਣ ਵਿੱਚ ਵੀ ਤੁਹਾਡਾ ਭਲਾ ਹੋ ਜਾਏਗਾ ਇੰਨਾ ਕਹਿਣ ਵਿੱਚ ਵੀ ਜੀ ਉਹ ਆਪਣੇ ਮੰਤਰੀਆਂ ਨੂੰ ਕਹਿੰਦਾ ਮੰਤਰੀਓ ਮਹਾਰਾਜ ਪੂਰਨ ਨੇ ਤੇ ਰੱਬ ਦਾ ਅਵਤਾਰ ਨੇ ਹਾਂਜੀ
ਹੋਏ ਥਿਰ ਸ਼੍ਰੀ ਨਾਨਕ ਗਾਦੀ
ਤੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਜਸ ਬਹੁਤ ਵੱਡਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਆਸਣ ਤੇ ਬੈਠੇ ਹਨ ਹਾਂਜੀ
ਪੁਰ ਆਨੰਦ ਕੀਨ ਆਬਾਦੀ
ਆਨੰਦਪੁਰ ਸਾਹਿਬ ਦੇ ਵਿੱਚ ਅੱਜ ਕੱਲ ਮਹਾਰਾਜ ਰਹਿ ਰਹੇ ਨੇ ਹਾਂਜੀ
ਤਹਿ ਨਿਕਟ ਨ੍ਰਿਪਤ ਕਹਿਲੂਰੀ
ਹਾਂਜੀ
ਨਹਿ ਜਾਨੀ ਮਹਿਮਾ ਰੂਰੀ
ਤੇ ਮੇਦਨੀ ਪ੍ਰਕਾਸ਼ ਆਪਣੇ ਮੰਤਰੀਆਂ ਨੂੰ ਕਹਿ ਰਿਹਾ ਕਹਿਣ ਲੱਗਾ ਭਾਈ ਮਹਾਰਾਜ ਤੇ ਪੂਰੇ ਨੇ ਰੱਬ ਦਾ ਅਵਤਾਰ ਨੇ ਪਰ ਉਹ ਜਿਹੜਾ ਕਹਿਲੂਰੀ ਰਾਜਾ ਨਾ ਭੀਮ ਚੰਦ ਉਹ ਮਹਾਰਾਜ ਦੀ ਮਹਿਮਾ ਨੂੰ ਨਹੀਂ ਜਾਣਦਾ ਜੀ ਗੱਜ ਕੇ ਆਖੋ ਉਹ ਤੇ ਛੱਡੋ ਕਈ ਸਾਡੇ ਸਿੱਖ ਭਰਾ ਨੀ ਮਹਾਰਾਜ ਦੀ ਮਹਿਮਾ ਨੂੰ ਜਾਣਦੇ ਜੀ ਇੰਨੇ ਵੱਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਤੇ ਮਨੁੱਖੀ ਸਮਝ ਬੈਠੇ ਠੀਕ ਹੈ ਪੰਜ ਤੱਤਾਂ ਦਾ ਸੱਚੇ ਪਾਤਸ਼ਾਹ ਦਾ ਸਰੀਰ ਸੀ, ਪਰ ਉਹ ਪੰਜ ਤੱਤਾਂ ਦੇ ਸਰੀਰ ਵਿੱਚ ਖੁਦ ਪਰਮੇਸ਼ਰ ਜੀ ਵਰਤ ਰਹੇ ਸਨ ਜੀ। ਹਾਂਜੀ, ਮਹਾਰਾਜ ਦੀ ਮਹਿਮਾ ਬਹੁਤ ਵੱਡੀ ਹੈ ਅਤੇ ਗੁਰਮੁਖੋ ਮਹਾਰਾਜ ਦੀ ਮਹਿਮਾ ਉਹ ਹੀ ਜਾਣਦੇ ਜਿਨ੍ਹਾਂ 'ਤੇ ਮਹਾਰਾਜ ਮਿਹਰ ਕਰ ਦੇਣ ਜੀ। ਮਹਾਰਾਜ ਬਾਣੀ 'ਚ ਕਿਰਪਾ ਕਰਦੇ, ਗੁਰ ਕੀ ਮਹਿਮਾ ਕਿਆ ਕਹਾਂ। ਮਹਾਰਾਜ ਕਹਿੰਦੇ ਸਿੱਖੋ, ਗੁਰੂ ਦੀ ਮਹਿਮਾ ਕਿੰਨੀ ਕੁ ਵੱਡੀ ਹੈ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਗੁਰ ਕੀ ਮਹਿਮਾ ਕਿਆ ਕਹਾਂ, ਕਿਉਂ? ਗੁਰ ਵਿਵੇਕ ਸਤ ਸਰ। ਮਹਾਰਾਜ ਸੱਚੇ ਪਾਤਸ਼ਾਹ ਤੇ ਗਿਆਨ ਦਾ ਸਮੁੰਦਰ ਨੇ ਕਹਿਣ ਲੱਗੇ, ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਗੱਜ ਕੇ ਆਖੋ
ਵਾਹਿਗੁਰੂ।
ਜੁਗਾਂ ਜੁਗਾਂ ਤੋਂ ਪੂਰਨ ਪਰਮੇਸ਼ਰ ਦੇ ਅਵਤਾਰ ਹਨ ਗੁਰੂ ਜੀ। ਮੇਦਨੀ ਪ੍ਰਕਾਸ਼ ਆਪਣੇ ਮੰਤਰੀਆਂ ਨੂੰ ਕਹਿੰਦਾ, ਜਿਹੜਾ ਭੀਮ ਚੰਦ ਹੈ ਉਹ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਨਹੀਂ ਹੈ। ਹਾਂਜੀ,
ਵੱਧ ਗਏ ਵਿਰੋਧ ਵਧੇਰਾ।
ਐਵੇਂ ਹੀ ਉਹਦੇ ਕਰਮਾਂ ਦੇ ਕਰਕੇ ਜਿਸ ਗੁਰੂ ਸਾਹਿਬ ਦੇ ਅੱਗੇ ਝੁੱਕ ਕੇ ਰਹਿਣਾ ਚਾਹੀਦਾ, ਭੀਮ ਚੰਦ ਰਾਜਾ ਮਹਾਰਾਜ ਨਾਲ ਵਿਰੋਧ ਕਰ ਬੈਠਾ ਕਹਿਣ ਲੱਗੇ। ਹਾਂਜੀ,
ਹੋਏ ਜੰਗ ਅਪਾਰ ਕਿਸ ਬੇਰਾ।
ਤੇ ਜੋ ਖਬਰਾਂ ਮਿਲ ਰਹੀਆਂ ਨੇ ਸਾਨੂੰ ਇਹ ਵੀ ਪਤਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਉਹਦੀ ਜੰਗ ਹੋ ਜਾਣੀ ਹੈ, ਇਸ ਗੱਲ ਦਾ ਵੀ ਸਾਨੂੰ ਪਤਾ ਲੱਗ ਰਿਹਾ। ਹਾਂਜੀ,
ਤਿੰਨ ਸੰਗ ਬੇਨਤੀ ਲਿਖੀਏ।
ਤੇ ਮੇਰਾ ਮਹਾਰਾਜ ਦੇ ਦਰਸ਼ਨਾਂ ਨੂੰ ਜੀ ਕਰਦਾ ਤੇ ਮੰਤਰੀਆਂ ਨੂੰ ਪੁੱਛਦਾ ਵੀ ਕੀ ਕਰਨਾ ਚਾਹੀਦਾ, ਤੇ ਮੰਤਰੀ ਵੀ ਲਾਗੇ ਚੰਗੇ ਸੀ, ਉਹ ਕਹਿੰਦੇ ਜੇ ਦਰਸ਼ਨਾਂ ਨੂੰ ਜੀ ਕਰਦਾ ਤੇ ਦਰਸ਼ਨ ਕਰ ਲੈਣੇ ਚਾਹੀਦੇ ਨੇ। ਤੇ ਲਾਗੋਂ ਫਿਰ ਉਹਨੇ ਇੱਕ ਨੂੰ ਆਖਿਆ ਵੀ ਫਿਰ ਏਦਾਂ ਕਰ, ਬੜੇ ਪਿਆਰ ਵਾਲੀ ਚਿੱਠੀ ਲਿਖ ਇੱਕ ਮਹਾਰਾਜ ਨੂੰ। ਗੱਜ ਕੇ ਆਖੋ
ਵਾਹਿਗੁਰੂ।
ਇੱਕ ਪਿਆਰ ਵਾਲੀ ਚਿੱਠੀ ਲਿਖ ਕਹਿਣ ਲੱਗਾ, ਹਾਂਜੀ,
ਪ੍ਰਭੂ ਦੇਸ਼ ਆਨ ਇਹ ਭਿਖੀਏ।
ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰ ਚਿੱਠੀ ਵਿੱਚ ਵੀ ਮਹਾਰਾਜ ਕਿਰਪਾ ਕਰੋ ਤੇ ਨਾਣ ਵਿੱਚ ਆ ਕੇ ਆਪਣੇ ਚਰਨ ਪਾਓ ਸੱਚੇ ਪਾਤਸ਼ਾਹ। ਮਹਾਰਾਜ ਇਸ ਇਲਾਕੇ ਵਿੱਚ ਆਓ, ਇਹ ਇਲਾਕਾ ਵੀ ਵੇਖੋ ਆ ਕੇ। ਹਾਂਜੀ,
ਬੜ ਸ਼ਾਰ ਮੌਰ ਕੋ ਸੈਲੰਗ।
ਤੇ ਮਹਾਰਾਜ ਇਸ ਪਹਾੜੀ ਦੂਨ ਦਾ ਨਾਮ ਜਿਹੜਾ ਉਹ ਸ਼ਾਰ ਮੌਰ ਹੈ, ਸ਼ਾਰ ਮੌਰ ਇਸ ਇਲਾਕੇ ਦਾ ਨਾਮ ਆ। ਨਾਣ ਤੇ ਪੂੜਾ ਰਾਜ ਹੈ ਜਿੱਥੇ ਉਹ ਆਪ ਰਹਿੰਦਾ ਹੈ ਜੀ, ਉਹਦਾ ਇਲਾਕੇ ਦਾ ਨਾਮ ਹੈ ਸ਼ਾਰ ਮੌਰ। ਹਾਂਜੀ,
ਫਿਰ ਕੀਜੈ ਸਭ ਥਲ ਸੈਲੰਗ।
ਤੇ ਸੱਚੇ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਆ ਕੇ ਤੁਸੀਂ ਵਿਚਰੋ, ਫੈਲ ਕਰੋ ਮੇਰੇ ਅੰਦਰ ਦੀ ਇਹ ਭਾਵਨਾ, ਨਾਲੇ ਮੈਂ ਤੁਹਾਡੇ ਦਰਸ਼ਨ ਕਰਾਂਗਾ ਸੱਚੇ ਪਾਤਸ਼ਾਹ। ਹਾਂਜੀ,
ਸ਼ੁਭ ਜਮਨਾ ਨਿਰਮਲ ਨੀਰੰਗ।
ਸਾਡੇ ਲਾਗੇ ਹੀ ਜਮਨਾ ਦਰਿਆ ਵਗਦਾ ਸੱਚੇ ਪਾਤਸ਼ਾਹ, ਇਹ ਚਿੱਠੀ ਲਿਖਾ ਰਿਹਾ ਪਿਆਰ ਵਾਲੀ। ਜਮਨਾ ਦਰਿਆ ਬੜਾ ਵਧੀਆ ਦਰਿਆ ਮਹਾਰਾਜ ਲਾਗੇ ਵਗਦਾ।
ਹਾਂਜੀ, ਨਿਤ ਚਲਹਿ ਬੇਗ ਤੇ ਸੀਰੰਗ।
ਤੇ ਬੜੀ ਤੇਜ ਦਰਿਆ ਵਗਦਾ, ਲਾਗੇ ਪਹਾੜ ਨੇ ਤੇ ਲਾਗੇ ਦਰਿਆ ਵਗਦਾ ਸੱਚੇ ਪਾਤਸ਼ਾਹ, ਬਹੁਤਾ ਹੀ ਸੁੰਦਰ ਮਾਹੌਲ ਹੈ ਇੱਥੋਂ ਦਾ। ਹਾਂਜੀ,
ਬਨ ਪੂਰਨ ਮ੍ਰਿਗਨ ਮਹਾਨਾ।
ਹਾਂਜੀ,
ਨਿਤ ਕਰੋ ਅਖੇਰ ਕੇ ਨਾਨਾ।
ਤੇ ਮਹਾਰਾਜ ਆਓ ਇੱਥੇ ਆ ਕੇ ਜੰਗਲੀ ਜੀਵਾਂ ਦਾ ਭਲਾ ਕਰੋ, ਸ਼ਿਕਾਰ ਖੇਡੋ, ਜੋ ਆਪ ਜੀ ਦਾ ਚਿੱਤ ਕਰਦਾ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਦੀ ਲੀਲਾ ਕਰੋ, ਕਿਰਪਾ ਕਰੋ ਤੇ ਸਾਡੇ ਦੇਸ਼ ਵਿੱਚ ਚਰਨ ਪਾ ਕੇ ਸਾਡੇ ਦੇਸ਼ ਦੀ ਧਰਤੀ ਨੂੰ ਪਵਿੱਤਰ ਕਰੋ ਮਹਾਰਾਜ। ਵੇਖ ਲਓ ਭਾਗਾਂ ਦਾ ਫਰਕ ਜੀ, ਗੱਜ ਕੇ ਆਖੋ
ਵਾਹਿਗੁਰੂ।
ਫਿਰ ਆਖੋ
ਵਾਹਿਗੁਰੂ।
ਇੱਕ ਇਸ ਗੱਲ ਤੋਂ ਦੁਖੀ ਵੀ ਮਹਾਰਾਜ ਕਿਉਂ ਇੱਧਰ ਉੱਧਰ ਜਾਂਦੇ ਜੀ, ਇੱਕ ਬੇਨਤੀਆਂ ਕਰਨ ਦੇ ਤਰਲੇ ਲੈਣ ਦੇ ਜੀ। ਹਾਂਜੀ, ਭਾਗਾਂ ਦਾ ਫਰਕ ਹੁੰਦਾ ਸਾਧ ਸੰਗਤ ਜੀ। ਹਾਂਜੀ,
ਅਸ ਮਸਲਤ ਕਰ ਬਹੁ ਭਾਂਤੀ, ਪੁੰਨ ਕੀਨ ਲਖਾਵਨ ਪਾਤੀ।
ਬਸ ਇਸ ਤਰੀਕੇ ਦੇ ਨਾਲ ਬੇਨਤੀ ਵਿੱਚ, ਬੇਨਤੀ ਰੂਪ ਵਿੱਚ ਬੜੇ ਪਿਆਰ ਵਾਲੀ ਇੱਕ ਚਿੱਠੀ ਰਾਜੇ ਨਾਲ ਵਾਲੇ ਨੇ, ਮੇਦਨੀ ਪ੍ਰਕਾਸ਼ ਨੇ ਆਨੰਦਪੁਰ ਸਾਹਿਬ ਭੇਜਣੀ ਕੀਤੀ।
ਨਰ ਤਿਆਰ ਕਰਿਓ ਪ੍ਰਧਾਨਾ।
ਤੇ ਆਮ ਦੇ ਬੰਦੇ ਦੇ ਹੱਥ ਚਿੱਠੀ ਨੇ ਭੇਜੀ ਜੀ। ਮੇਦਨੀ ਪ੍ਰਕਾਸ਼ ਨੇ ਬੜਾ ਖਾਸ ਬੰਦਾ, ਬੜਾ ਸਿਆਣਾ ਬੰਦਾ, सच्चे पातशाह जी दे कोल भेजिया जेड़ा ओदा मुखिया जी प्रधान है ओदा जेड़ा
हांजी सब आशा जान पयाना
सारा आशा ओनू दसिया भी मैं महाराज दे दर्शन करना चाहना ते नाले दर्शन हो जाणगे नाले महाराज दे चरण पै जाणगे जी ते छेती जाओ महाराज नू चिट्ठी दे के आओ ते अपने वालों भी बेनती करियो
कर मजल विसाल उताला
बड़ा उतावला हो के छेती छेती मंत्री ने सात संगत जी रस्ता तय कीता
सब उलंघे ओ मार्ग जाला पुन पहुंचे ओ आनंदपुर मैं
करद्या करद्या सात संगत जी ओ फिर मंत्री जेड़ा सीगा राजे दी प्यार भरी चिट्ठी लैके आनंदां दी पुरी श्री आनंदपुर साहिब विच पहुंचिया है जी हांजी
पेख रमणक आनंदपुर मैं
आनंदपुर साहिब दी रौनक वेखी हर एक दा चेहरा खिड़िया होया खिड़िया भी क्यों ना होवे जिथे खुद दातां दे मालक दसवें पातशाह रह रहे ने उत्थे चेहरा क्यों नहीं खिड़िया होएगा सारिआं दा जी कोई भी काम करन तो पहला सिख महाराज दे दर्शन करके आउंदे सवेरे जी अंदर रस बनिया अंदर आनंद बनिया वो प्रधानमंत्री आनंदपुर साहब आके वेखदा वो बड़ा चंगा उन्हू लगता जी रौनक खुशियां ने आनंदपुर साहब विच हांजी
कर डेरा सुध पहुंचाई
ते उन्हे डेरे दे विच खबर पुछवाई जी महाराज सच्चे पातशाह दे आप पहला उन्हे वाहिगुरु एक थां ते डेरा कीता आसन दवाया ते फिर महाराज सच्चे पातशाह नू खबर भेजी जी उन्हें हांजी
सुन आनंद चंद अगवाई
आनंद चंद नू एक सिख ने जाके दसिया भी मेदनी प्रकाश दा प्रधान मुखिया ओ आनंदपुर साहब महाराज दे दर्शना नू आया हांजी
सब कलगी धर सो भाखी
आनंद चंद जी ने सच्चे पातशाह नू दसिया महाराज मेदनी प्रकाश दा बंदा तुहानू मिलना चाहुंदा सच्चे पातशाह हांजी
नृप नाहन को अभिलाखी
हांजी
तिन पठिवो वकील सो आयो तब श्री मुख बच फरमायो
महाराज नाहन दा राजा बड़ा प्यारा बड़ा चंगा भले मास जिहा ते सच्चे पातशाह ने अपना वकील भेजिया महाराज सच्चे पातशाह ने एक गल सुन के उत्तर दिता
चह अपनो बाक सुनायो गान रस्त देहो पहुंचायो
ते महाराज ते जानी जान सन जी सावधान होवो ते गज के आखो सारे वाहेगुरु फिर आखो
वाहेगुरु
महाराज कहिंदे आनंद चंद सानू पता ओ क्यों आया कहन लगे सानू पता ओ क्यों आया ते सात संगत जी आपां जदों महाराज को हुंदे महाराज नू भी पता लग जांदा वी इह क्यों आए ने जी हैं ते इहो जी गल नहीं है फिर महाराज आसां मुरादां पूरियां भी कर दिंदे ने जी बस बंदा प्रेम नाल लग्गिया रहे आस मुराद पूरी भी कर दिंदे जी महाराज कहिंदे आनंद चंद सानू पता ओ क्यों आया हांजी
सब सभा लगै जब काली
ओनू रस्ता पचाओ कहन लगे रस्ता पचाओ ते कल नू दर्शन देंगे कल नू ओ साडे कोल आवे हांजी
तब निकट आन दरहाली
हांजी
सुन आयस गुरु दीवान पहुंचाए खान गन पान
ते कल नू सभा लगेगी कल नू ओ आवे ते ओनू साडे कोल लैके आयो कहन लगे सुन आयस गुरु दीवान आनंद चंद जी ने महाराज जी की आग्या सुनी पहुंचाए खान गन पानंग ते खान पीन वास्ते रस्ता बस्ता उस बंदे कोल भेज दित्तियां जी हांजी
सब बिद की सुन ते लीनी पुन रात बितावन कीनी
रात बतीत कीते जी बड़ा सोहना ओनू आसन ला के दिता एक
हांजी नर सगरे सोच शनाने मुख गुर गुर जाप बखाने
अमृत वेला होया सब ने इशनान पान कीता ते इशनान पान करके नर गुर गुर जाप बखाने गज के आखो आनंदपुर साहब दे विच संगतां कठियां होके की जपदियां वाहेगुरु
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 ਵਾਹਿਗੁਰੂ
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 ਸਭ ਨੇ ਨਾਮ ਜਪਿਆ ਗੁਰੂ ਗੁਰੂ ਜਪਿਆ ਅੰਮ੍ਰਿਤ ਵੇਲੇ ਉੱਠ ਕੇ
ਵੱਡ ਸ਼ਬਦ ਸ਼ਬਦ ਕੋ ਗਾਵੈ
ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਜੀ ਫਿਰ ਸ਼ਬਦ ਕੀਰਤਨ ਹੋਇਆ ਜੀ ਹਾਂਜੀ
ਗਨ ਬਾਧਿਤ ਸੰਗ ਬਜਾਵੈ
ਤੇ ਗਨ ਬਾਧਿਤ ਸੰਗ ਬਜਾਵੈ ਤੇ ਨਾਲ ਵਾਜੇ ਵੀ ਵਜਾਉਂਦੇ ਨੇ ਉਸ ਸਮੇਂ ਤੇ ਜਿਹੜੇ ਹੋਣਗੇ ਹਾਂਜੀ
ਧੁਨ ਨੌਬਤ ਜਨ ਘਨ ਗਾਜਾ
ਰਣਜੀਤ ਨਗਾਰਾ ਵੀ ਅੰਮ੍ਰਿਤ ਵੇਲੇ ਵਜਾਇਆ ਗਿਆ ਜੀ
ਹਾਂਜੀ ਰਣਜੀਤ ਨਗਾਰਾ ਬਾਜਾ
ਹਾਂਜੀ
ਪੁੰਨ ਭੱਟ ਨਕੀਬ ਪੁਕਾਰੇ
ਫਿਰ ਭੱਟ ਜਿਹੜੇ ਸਨ ਉਹ ਮਹਾਰਾਜ ਦੀਆਂ ਸਿਫਤਾਂ ਸੰਗਤ ਨੂੰ ਸੁਣਾ ਰਹੇ ਨੇ ਹਾਂਜੀ
ਗੁਰ ਕੀਰਤ ਊਚ ਉਚਾਰੇ
ਉੱਚੀ ਉੱਚੀ ਮਹਾਰਾਜ ਦੀ ਕੀਰਤੀ ਕਰਦੇ ਉੱਚੀ ਉੱਚੀ ਮੈਂ ਕਹਿੰਦਾ ਹੁੰਦਾ ਨਾ ਜੀ ਆਪ ਜੀ ਨੂੰ ਦਾਸ ਬੜੀ ਅਰੇ ਵੀ ਮਹਾਰਾਜ ਦੀ ਸਿਫਤ ਚ ਪੂਰਾ ਜ਼ੋਰ ਲਾ ਦਿਆ ਕਰੋ ਜੀ ਹਾਂਜੀ ਬੜਾ ਲਾਭ ਮਿਲਦਾ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਹੋਰ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ
ਭਾਈ ਸੰਤੋਖ ਸਿੰਘ ਜੀ ਲਿਖਦੇ ਗੁਰ ਕੀਰਤ ਊਚ ਉਚਾਰੇ ਭੱਟ ਅਨੰਦਪੁਰ ਸਾਹਿਬ ਵਿੱਚ ਮਹਾਰਾਜ ਦੀ ਉੱਚੀ ਸਾਰੀ ਕੀਰਤੀ ਸੁਣਾ ਰਹੇ ਨੇ
ਬਹੁ ਵੱਜੈ ਘਰਾਵਲ ਨਾਦੰ
ਫਿਰ ਘੜਿਆਵਲ ਵੱਜੇ ਜੀ ਇਹ ਸਾਰਾ ਕੁਝ ਵੱਜਦਾ ਹੁੰਦਾ ਸੀਗਾ ਜੀ ਹਾਂਜੀ ਹੁਣ ਤੇ ਮਤਲਬ ਕਿ ਸਭ ਕੁਝ ਅਲੋਪ ਹੁੰਦਾ ਗਿਆ ਪਹਿਲਾਂ ਪਿੰਡਾਂ 'ਚ ਮਹਾਰਾਜ ਸਾਹਿਬ ਜੀ ਨੇ ਜਾਣਾ ਅਤੇ ਅੱਗੇ ਅੱਗੇ ਘੜਿਆਲ ਵੱਜਦਾ ਜਾਣਾ ਜੀ ਉਹ ਪਤਾ ਲੱਗਦਾ ਜਾਂਦਾ ਹੁੰਦਾ ਸੀਗਾ ਵੀ ਮਹਾਰਾਜ ਸਾਹਿਬ ਦਾ ਸਰੂਪ ਆ ਰਿਹਾ ਅਤੇ ਇਹ ਹੁਣ ਵੀ ਵੱਜਦਾ ਦਰਬਾਰ ਸਾਹਿਬ ਵਿੱਚ ਜੀ ਤੁਸੀਂ ਕਹੋਗੇ ਵੀ ਇਹ ਕੀ ਬੋਲੀ ਜਾਂਦਾ ਘੜਿਆਲ ਵੱਜਦਾ ਟਲ ਖੜਕਦਾ ਹੁਣ ਵੀ ਵੱਜਦਾ ਦਰਬਾਰ ਸਾਹਿਬ ਵਿੱਚ ਹਾਂਜੀ ਨਰਸਿੰਘਾ ਤੇ ਵੱਜਦਾ ਹੀ ਹੈ ਪਰ ਜਦੋਂ ਅੰਮ੍ਰਿਤ ਵੇਲੇ ਦਰਸ਼ਨੀ ਦਿਓੜੀ ਦਾ ਦਰਵਾਜ਼ਾ ਖੁੱਲ੍ਹਦਾ ਨਾ ਜੀ ਤੇ ਉਰੋਂ ਵਜਾਇਆ ਜਾਂਦਾ ਜੀ ਉਹ ਜੀ ਹਾਂਜੀ ਉਹ ਹੁਣ ਵੀ ਵੱਜਦਾ ਜੀ ਉੱਥੇ ਪੁਰਾਤਨ ਮਰਜ਼ਾ ਦਾ ਹੀ ਸਾਰੀ ਚੱਲਦੀ ਨਰਸਿੰਘਾ ਵੀ ਵੱਜਦਾ ਤੇ ਅਕਾਲ ਤਖਤ ਸਾਹਿਬ ਤੇ ਨਗਾਰੇ ਵੀ ਵੱਜਦਾ ਜੀ ਸਭ ਕੁਝ ਹੁੰਦਾ ਜੇ ਬੰਦਾ ਧਿਆਨ ਨਾਲ ਵੇਖੇ ਤੇ ਕੰਮ ਸਾਰਾ ਪੁਰਾਤਨ ਹੀ ਹੈ ਜੀ ਉੱਥੇ ਵੀ ਜੀ ਉਹ ਟਲ ਵੀ ਖੜਕਿਆ ਜੀ ਬੜਾ ਜ਼ੋਰ ਦੀ ਹਾਂਜੀ
ਨਰ ਉੱਠੇ ਜਾਗ ਅਹਿਲਾਦੰ
ਤੇ ਇਹ ਸਾਰਾ ਕੰਮ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੀਤਾ ਘਰਾਂ 'ਚ ਬਹਿ ਕੇ ਸੰਗਤਾਂ ਗੁਰੂ ਗੁਰੂ ਜਾਪ ਕੀਤਾ ਇੱਕ ਬੰਨੇ ਦਰਬਾਰ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ ਹਾਂਜੀ ਤੇ ਨਗਾਰਾ ਵੀ ਵੱਜਿਆ ਅੰਮ੍ਰਿਤ ਵੇਲੇ ਫਿਰ ਘੜਿਆਲ ਵੱਜਿਆ ਜੀ ਹਾਂਜੀ ਸਾਰਿਆਂ ਨੂੰ ਫਿਰ ਪਤਾ ਲੱਗ ਗਿਆ ਵੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਸਮੇਂ ਵਿੱਚ ਦਰਸ਼ਨ ਦੇ ਦੇਣੇ ਨੇ
ਹਾਂਜੀ ਦਿਨ ਘੜੀ ਚਾਰ ਜਬ ਆਇਓ
ਤੇ ਚਾਰ ਘੜੀਆਂ ਦਿਨ ਜਦੋਂ ਚੜ੍ਹ ਗਿਆ ਪ੍ਰਕਾਸ਼ ਹੋ ਗਿਆ ਆਸੇ ਪਾਸੇ ਹਾਂਜੀ
ਸ਼੍ਰੀ ਮੁਖ ਤੇ ਹੁਕਮ ਸੁਣਾਇਓ
ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਿੱਖ ਸੰਗਤਾਂ ਨੂੰ ਹਾਂਜੀ
ਸੁਭਾ ਸਭਾ ਥਾਨ ਸੁਧਵਾਰੋ
ਮਹਾਰਾਜ ਕਹਿਣ ਲੱਗੇ ਜਿੱਥੇ ਸਭਾ ਲੱਗਦੀ ਹੈ ਦੀਵਾਨ ਸਜਦਾ ਹੈ
ਰਚ ਸੁੰਦਰ ਫਰਸ਼ ਉਦਾਰੋ
ਸੋਹਣੀ ਵਿਛਾਈ ਕਰੋ ਤੇ ਦੀਵਾਨ ਸਥਾਨ ਨੂੰ ਸਜਾਓ ਕਹਿਣ ਲੱਗੇ ਹਾਂਜੀ
ਸਭ ਹਿਨ ਕੋ ਸੁਧ ਕਰ ਦੀਜੈ
ਹਾਂਜੀ
ਪਤ ਨਾਹਣ ਦੂਤ ਬੋਲੀਜੈ
ਸਾਰਿਆਂ ਨੂੰ ਖਬਰ ਕਰ ਦਿਓ ਤੇ ਉਹ ਜਿਹੜਾ ਨਾਹਣ ਦੇ ਰਾਜੇ ਨੇ ਦੂਤ ਭੇਜਿਆ ਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਵੀ ਸੱਦੋ ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ
ਉਹਨੂੰ ਵੀ ਸੱਦੋ ਕਹਿਣ ਲੱਗੇ ਉਹਦੇ ਚੰਗੇ ਭਾਗ ਹੋਣਗੇ ਜੀ ਹਾਂਜੀ
ਸੁਨ ਨੰਦ ਚੰਦ ਤਤਕਾਲਾ
ਕਲਗੀ ਧਰ ਆਪ ਮੁੱਖੋਂ ਕਹਿ ਰਹੇ ਵੀ ਉਹਨੂੰ ਸੱਦੋ ਜੀ ਹਾਂਜੀ ਹੁਣ ਆਪਾਂ ਅਨੰਦਪੁਰ ਸਾਹਿਬ ਜਾਂਦੇ ਹਾਂ ਤੇ ਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਕਿਤੇ ਮਹਾਰਾਜ ਸਾਡੇ ਤੇ ਦ੍ਰਿਸ਼ਟੀ ਪਾ ਦੇਣ ਜੀ ਸਾਡੇ ਤੇ ਦ੍ਰਿਸ਼ਟੀ ਪਾ ਦੇਣ ਮਿਹਰ ਕਰ ਦੇਣ ਇੱਕ ਮਿਹਰ ਦੀ ਦ੍ਰਿਸ਼ਟੀ 'ਚ ਬਹੁਤ ਕੁਝ ਛਿਪਿਆ ਹੋਇਆ ਜੀ ਬਹੁਤ ਕੁਝ ਛਿਪਿਆ ਹੋਇਆ ਜੀ ਭਾਈ ਰੋਸ਼ਨ ਸਿੰਘ ਇਤਿਹਾਸ ਵਿੱਚ ਹੋਏ ਉਹਨਾਂ ਇੱਕ ਕਾਰਨਾਮਾ ਕਾਰਜ ਬਹੁਤ ਵਧੀਆ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਰੋਸ਼ਨ ਸਿੰਘ ਮੰਗ ਲਾ ਕੁਝ ਤੇ ਰੋਸ਼ਨ ਸਿੰਘ ਇਹ ਗੱਲ ਪੁਸ਼ਕਰ ਦੀ ਹੈ ਭਾਈ ਰੋਸ਼ਨ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਦਾਤਾ ਜੀ ਕੁਝ ਨਹੀਂ ਚਾਹੀਦਾ ਮਹਾਰਾਜ ਕਹਿੰਦੇ ਨਹੀਂ ਰੋਸ਼ਨ ਸਿੰਘ ਅਸੀਂ ਤੇਰੇ ਤੇ ਪ੍ਰਸੰਨ ਹਾਂ ਮੰਗ ਲਾ ਕੁਝ ਵੇਖੋ ਆਪਾਂ ਮਹਾਰਾਜ ਦੇ ਅਸਥਾਨ ਤੇ ਜਾਈਏ ਅਨੰਦਪੁਰ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਸੰਗਤ ਜਾਂਦੀ ਹੈ ਇੱਕ ਤੇ ਮਨ ਵਿੱਚ ਭਾਵਨਾ ਹੁੰਦੀ ਵੀ ਮਹਾਰਾਜ ਦੀ ਕਿਤੇ ਮਿਹਰ ਦੀ ਦ੍ਰਿਸ਼ਟੀ ਸਾਡੇ ਤੇ ਪੈ ਜਾਵੇ, ਸਹੀ ਜੀ ਸਾਡੀ ਹਾਜ਼ਰੀ ਲੱਗ ਜੇ ਇੱਥੇ ਆ ਕੇ ਜੀ। ਇੱਕ ਨੂੰ ਮਹਾਰਾਜ ਮੁੱਖੋਂ ਕਹਿ ਰਹੇ ਵੀ ਮੰਗ ਕੀ ਮੰਗਣਾ। ਭਾਈ ਰੌਸ਼ਨ ਸਿੰਘ ਬੈਰਾਗੀ ਹੋ ਗਏ, ਮਹਾਰਾਜ ਤੁਸਾਂ ਸਭ ਕੁਝ ਤੇ ਅੱਗੇ ਸਾਡੇ ਤੋਂ ਵਾਰਤਾ, ਸਾਰਾ ਪਰਿਵਾਰ ਤੁਸਾਂ ਵਾਰ ਦਿੱਤਾ ਸੱਚੇ ਪਾਤਸ਼ਾਹ, ਕਿਰਪਾ ਕਰੋ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਹੋਈ ਜਾਣ। ਮਹਾਰਾਜ ਕਹਿੰਦੇ ਨਹੀਂ ਰੌਸ਼ਨ ਸਿੰਘ ਕੁਝ ਤੇ ਮੰਗ। ਤੇ ਭਾਈ ਰੌਸ਼ਨ ਸਿੰਘ ਬੈਰਾਗੀ ਹੋ ਕੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਮੈਨੂੰ ਕੁਝ ਦੇਣਾ ਤੇ ਮੇਰੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਦਿਓ। ਸੱਚੇ ਪਾਤਸ਼ਾਹ ਬਸ ਮਿਹਰ ਦੀ ਦ੍ਰਿਸ਼ਟੀ ਨਾਲ ਮੇਰੇ ਵੱਲ ਵੇਖ ਲਓ, ਮੇਰੇ ਵਾਸਤੇ ਇਹਦੇ ਵਿੱਚ ਹੀ ਬਹੁਤ ਕੁਝ ਹੈਗਾ ਜੀ। ਪਿਆਰ ਵਾਲੇ ਸਿੱਖਾਂ ਨੂੰ ਪਤਾ ਸਤਿਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਵਿੱਚ ਕੀ ਵਰਤਦਾ ਗੁਰਮੁਖੋ ਤੇ ਕੀ ਮਿਲ ਜਾਂਦਾ ਜੀ। ਮਹਾਰਾਜ ਤੇ ਕਿਸੇ ਵੱਲ ਵੇਖ ਹੀ ਲੈਣ ਤੇ ਬੰਦਾ ਨਿਹਾਲ ਹੋ ਜਾਂਦਾ, ਤੇ ਜਿਹਨੂੰ ਆਵਾਜ਼ ਦੇ ਕੇ ਸੱਦ ਰਹੇ ਜੀ। ਮਹਾਰਾਜ ਕਹਿੰਦੇ ਸੱਦੋ ਉਸ ਬੰਦੇ ਨੂੰ ਜਿਹੜਾ ਆਇਆ। ਹਾਂਜੀ,
ਸੁਨ ਨੰਦ ਚੰਦ ਤਤਕਾਲਾ ਸਭ ਕਾਰਜ ਕੀਨ ਉਤਾਲਾ।
ਨੰਦ ਚੰਦ ਜੀ ਨੇ ਉਸੇ ਵੇਲੇ ਇੱਕ ਸਿੱਖ ਭੇਜਿਆ ਵੀ ਜਾਓ ਮੇਦਨੀ ਪ੍ਰਕਾਸ਼ ਦੇ ਬੰਦੇ ਨੂੰ ਸੱਦ ਕੇ ਲੈ ਕੇ ਆਓ।
ਹਾਂਜੀ, ਤਬ ਕਲਗੀਧਰ ਚੱਲ ਆਏ।
ਉਧਰੋਂ ਕਲਗੀਧਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉਹ ਸਭਾ ਵਿੱਚ ਬੈਠਣ ਵਾਸਤੇ ਆ ਗਏ ਹਨ।
ਸਿੰਘਾਸਨ ਬੈਠ ਸੁਹਾਏ,
ਆਪਣੇ ਸਿੰਘਾਸਨ ਤੇ ਸੱਚੇ ਪਾਤਸ਼ਾਹ ਬੈਠੇ, ਬਹੁਤ ਸ਼ੋਭਨੀਕ ਲੱਗ ਰਹੇ, ਬੜੇ ਫੱਬ ਰਹੇ ਨੇ ਸੱਚੇ ਪਾਤਸ਼ਾਹ।
ਬਰ ਚਾਮੁਰ ਦੰਡ ਜਰਾਊ, ਗਨ ਹੀਰੇ ਦੁੱਤ ਦਮਕਾਊ।
ਸਾਧ ਸੰਗਤ ਜੀ ਚੋਬਦਾਰ ਅੱਗੇ ਚੋਭਾਂ ਲੈ ਕੇ ਖਲੋਤੇ ਨੇ, ਤੇ ਚੌਰ ਸਾਹਿਬ ਕਰਨ ਵਾਲਾ ਸਿੱਖ ਮਹਾਰਾਜ ਦੇ ਸੀਸ ਤੇ ਚੌਰ ਸਾਹਿਬ ਕਰ ਰਿਹਾ ਜੀ।
ਹਾਂਜੀ, ਸਿਰ ਢੁਰਤ ਫਿਰਤ ਬਹੁ ਬਾਰੀ,
ਵਾਰ ਵਾਰ ਚੌਰ ਸਾਹਿਬ ਕਰਦਾ, ਬਹੁਤ ਸੋਹਣਾ ਲੱਗ ਰਿਹਾ।
ਹਾਂਜੀ, ਜਨ ਲੇਤ ਮਰਾਲ ਉਡਾਰੀ,
ਜਿਵੇਂ ਹੰਸ ਮਹਾਰਾਜ ਜੀ ਦੇ ਸੀਸ ਤੇ ਉਡਾਰੀਆਂ ਮਾਰ ਰਹੇ ਹੋਣ ਜੀ।
ਹਾਂਜੀ, ਤਨ ਬਸਤਰ ਸ਼ਸਤਰ ਜੁੱਤ ਸਾਜਾ,
ਸ਼ਸਤਰ ਬਸਤਰ ਸੱਚੇ ਪਾਤਸ਼ਾਹ ਨੇ ਸਜਾਏ ਹੋਏ ਨੇ।
ਬਹੁ ਸ਼ੁਭਤ ਗਰੀਬ ਨਿਵਾਜ਼ਾ,
ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਸੁੰਦਰ ਲੱਗ ਰਹੇ ਨੇ ਜੀ, ਬੜਾ ਫੱਬ ਰਿਹਾ ਗੁਰੂ ਸਾਹਿਬ ਜੀ ਦਾ ਸਰੂਪ।
ਹਾਂਜੀ, ਗਨ ਥਿਰੇ ਮਸੰਦ ਬਿਲੰਦੰ,
ਮਸੰਦ ਵੱਡੇ ਵੱਡੇ ਮੁਖੀ ਜਿਹੜੇ ਸਨ ਉਹ ਆ ਕੇ ਸਾਹਮਣੇ ਬੈਠ ਗਏ।
ਧਾਰ ਅਯੁੱਧ ਜੋਧਾ ਬਿਰੰਦੰ,
ਤੇ ਸੂਰਮੇ ਆ ਕੇ ਵੀ ਬੈਠ ਗਏ ਜੀ।
ਹਾਂਜੀ, ਰਿਪ ਨਾਹਨ ਦੂਤ ਹਕਾਰਾ, ਚੱਲ ਆਇਓ ਸਭਾ ਮਝਾਰਾ।
ਹੁਣ ਨਾਹਨ ਦਾ ਰਾਜੇ ਦਾ ਮੇਦਨੀ ਪ੍ਰਕਾਸ਼ ਦਾ ਭੇਜਿਆ ਹੋਇਆ ਦੂਤ ਉਹ ਹੁਣ ਸੱਚੇ ਪਾਤਸ਼ਾਹ ਦੇ ਕੋਲ ਆਇਆ, ਉਹ ਫਿਰ ਕੀ ਬੇਨਤੀ ਕਰਦਾ ਤੇ ਮਹਾਰਾਜ ਉਹਨੂੰ ਕੀ ਕਹਿੰਦੇ ਜੀ, ਇਹ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਵੇਖ ਲਓ ਇੰਨਾ ਕੁ ਸਿਫਤ ਆਈ ਹੈ ਅੱਜ ਦੇ ਪ੍ਰਸੰਗ ਵਿੱਚ, ਤੇ ਸੁਣਨ ਵਾਲਿਆਂ ਨੂੰ ਵੀ ਉਹ ਲੱਗਦਾ ਵੀ ਕੋਈ ਪ੍ਰਾਪਤੀ ਹੋਈ ਹੈ ਜੀ। ਹਾਂਜੀ, ਕਿਉਂ ਕਰ ਸਿਫਤੀ ਅੰਮ੍ਰਿਤ ਪੀ ਬੰਦਾ ਹੈ, ਤੁਸੀਂ ਮਹਾਰਾਜ ਦੀ ਸਿਫਤ ਕਰੋ। ਸਿਫਤ ਕਰਨਾ ਵੀ ਸੱਤਾ ਤੇ ਬਲਵੰਡ ਜੀ ਲਿਖਦੇ ਸਿੱਖੋ, ਇੱਕ ਪ੍ਰਕਾਰ ਨਾਲ ਮਾਨੋ ਅੰਮ੍ਰਿਤ ਛਕਣਾ ਹੀ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਬੜੇ ਪਿਆਰ ਦੇ ਨਾਲ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਆਪਾਂ ਖਿਮਾ ਮੰਗੀਏ। ਸਾਰੀ ਸੰਗਤ ਪਿਆਰ ਦੇ ਨਾਲ ਐਂ ਸੁਰਤ ਟਿਕਾ ਕੇ ਸਾਵਧਾਨ ਹੋ ਕੇ ਨਾ ਬੜੇ ਪਿਆਰ ਨਾਲ ਕਹਿਣਾ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
वाहे गुरु
ਸਤਿਗੁਰੂ ਜੀ ਮਿਹਰ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਅਗਲੇਰਾ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਜੀ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।